ਸੋ ਆਪਦੇ ਇੱਕ ਮਰੀਦ ਮੀਰ ਖੁਸਰੋ ਜਿਹੜਾ ਰਾਸ਼ਟਰੀ ਕਵੀ ਸੀ, ਸੱਤ ਪਾਤਸ਼ਾਹੀਆਂ ਦਾ ਕਵੀ ਰਿਹਾ, ਜਦੋਂ ਰਿਟਾਇਰ ਹੋਇਆ ਉਸ ਵੇਲੇ ਸਾਰਾ ਸਮਾਨ 200 ਊਠ ਦੇ ਉੱਤੇ ਲੱਗਿਆ, ਕਾਫਲਾ ਜਾਂਦਾ ਬਹੁਤ ਵੱਡਾ। ਇੱਧਰਲੇ ਪਾਸੇ ਇੱਕ ਐਸਾ ਕੌਤਕ ਹੋਇਆ, ਜਦੋਂ ਦਿੱਲੀਓਂ ਇਜਾਜ਼ਤ ਲੈ ਕੇ ਕੁੜੀਆਂ ਵੀ ਮੈਂ ਘਰ ਛੱਡਿਆ ਵਾਂ, ਤਾਂ ਜਦੋਂ ਜਾ ਰਿਹਾ ਉਸ ਵੇਲੇ ਇੱਕ ਕੋਈ ਬੰਦਾ ਆਇਆ ਅਤੇ ਉਹਦੇ ਕੋਲ ਜੁੱਤੀ ਸੀ। ਉਹ ਪਹਿਲਾਂ ਦਿੱਲੀ ਆਇਆ ਔਲੀਆ ਦੇ ਪਾਸ, ਉੱਥੇ ਆ ਕੇ ਬੇਨਤੀ ਕਰੀ ਕਿ ਮੇਰੀ ਲੜਕੀ ਦੀ ਸ਼ਾਦੀ ਹੈ, ਮੇਰੀ ਮਦਦ ਕਰੋ। ਉਹ ਕਹਿੰਦੇ ਪ੍ਰੇਮੀਆਂ, ਸਾਡੇ ਕੋਲ ਤਾਂ ਜੋ ਕੁਛ ਆਉਂਦਾ ਚਾਹੇ 1000 ਆ ਜਾਵੇ ਚਾਹੇ 10,000 ਆ ਜਾਵੇ, ਅਸੀਂ ਉਸੇ ਵੇਲੇ ਮੁਕਾ ਦਿੰਦੇ, ਜਮ੍ਹਾਂ ਨਹੀਂ ਅਸੀਂ ਰੱਖਿਆ ਕਰਦੇ। ਇਹ ਕਲਾ ਦੀ ਜਾੜਾ ਜਿਹੜੀ ਮਾਇਆ ਜਮ੍ਹਾਂ ਹੋ ਜਾਣੀ, ਇਹਨੂੰ ਛੇਤੀ ਦੇ ਕੇ ਮੁਕਾਉਣ ਦੀ ਗੱਲ ਕਰੇ, ਅਸੀਂ ਨਹੀਂ ਰੱਖਦੇ। ਅਤੇ ਇਸ ਤਰ੍ਹਾਂ ਕਰ ਵੀ ਜਿਹੜਾ ਕੱਲ੍ਹ ਨੂੰ ਚੜਾਵਾ ਹੋਊ ਉਹ ਲੈ ਗਈ। ਉਹ ਕਹਿੰਦਾ ਇੱਕ ਦਿਨ ਦਾ ਨਾਲ ਤਾਂ ਕੁਛ ਆਉਣਾ ਨਹੀਂ, ਕਹਿੰਦੇ 3 ਦਿਨ ਠਹਿਰ ਕੇ 3 ਦਿਨ ਦਾ ਲਈ ਜਾਏ। ਕੁਦਰਤ ਐਸੀ ਹੋਈ, ਇੱਕ ਪੈਸਾ ਨਾ ਕਿਸੇ ਨੇ ਮੱਥਾ ਟੇਕਿਆ। ਇਹ ਦੇਖੀ ਜਾਂਦਾ ਵੀ ਹੁਣ ਟੇਕਿਆ ਕਿਸੇ ਨੇ, ਹੁਣ ਮੱਥਾ ਟੇਕਿਆ ਕੋਈ ਨਾ। ਅਖੀਰ ਕਹਿਣ ਲੱਗਿਆ ਆਉਦੀਆ, ਮੇਰੀ ਤਾਂ ਕਿਸਮਤ ਹੱਥ ਤੋਂ ਮਾਰੀ ਹੈ ਵੀ ਇੱਥੇ ਢੇਰ ਲੱਗੇ ਰਹਿੰਦੇ ਨੇ, ਅਤੇ ਜਦੋਂ ਮੇਰੀ ਕਿਸਮਤ 'ਚ ਆਉਣਾ ਸੀ ਕੋਈ ਨਹੀਂ ਆਇਆ। ਕਹਿੰਦੇ ਪ੍ਰੇਮੀਆਂ ਹੁਣ ਅਸੀਂ ਕੀ ਕਰੀਏ? ਕਹਿੰਦੇ ਮਹਾਰਾਜ ਤੁਸੀਂ ਸ਼ਕਤੀ ਨਾਲ ਰੋਕਤਾ, ਕਿਉਂਕਿ ਫਿਰ ਸੰਤਾਂ ਦੇ ਉੱਤੇ ਸ਼ੱਕ ਕਰ ਲੈਂਦੀ ਆ ਤੁਹਾਨੂੰ। ਉਹ ਕਹਿਣ ਲੱਗੇ ਨਹੀਂ, ਸ਼ਕਤੀ ਨਾਲ ਨਹੀਂ ਰੋਕਿਆ, ਆਇਆ ਹੀ ਨਹੀਂ ਕੋਈ। ਉਸ ਵੇਲੇ ਕਹਿਣ ਲੱਗੇ ਤੂੰ ਐਂ ਕਰ, ਖਾਲੀ ਕਾਹਨੂੰ ਜਾਣਾ, ਸਾਡਾ ਜੋੜਾ ਲੈ ਜਾ। ਜੋੜਾ ਉਸਨੇ ਲੈ ਲਿਆ, ਉਹ ਵੀ ਬਰਾਈਆਂ ਦੇ ਰਹਿਣ ਵਾਲਾ ਸੀ, ਕਾਫਲੇ ਦੇ ਨਾਲ ਜਾ ਮਿਲਿਆ। ਉੱਥੇ ਜਾ ਕੇ ਗੱਲਬਾਤ ਚੱਲੀ, ਅਤੇ ਮੀਰ ਖੁਸਰੋ ਨੂੰ ਪਤਾ ਲੱਗਿਆ ਵੀ ਜੋੜਾ ਮੇਰੇ ਮੁਰਸ਼ਦ ਦਾ ਜੋੜਾ ਲੈ ਲਿਆ। ਉਸ ਤੋਂ ਪਹਿਲਾਂ ਸੀਸ 'ਤੇ ਰੱਖਿਆ, ਨੇਤਰਾਂ 'ਤੇ ਲਾਇਆ, ਫਿਰ ਛਾਤੀ ਨਾਲ ਲਾਇਆ, ਕੁੱਟਿਆ ਉਸਨੂੰ। ਕਹਿਣ ਲੱਗਿਆ ਪ੍ਰੇਮੀਆਂ ਵੇਚਣਾ? ਕਹਿੰਦਾ ਮੈਂ ਦੇਖਿਆ ਤੁਹਾਨੂੰ ਇਹ ਜੋੜੇ ਨਾਲ ਬੜਾ ਪਿਆਰ ਹੈ, ਲੈ ਲਓ। ਇਹ ਕਹਿੰਦੇ ਜੋੜਾ ਮਾਮੂਲੀ ਨਹੀਂ ਹੈ, ਇਹਦੇ 'ਚ ਤਾਂ ਬੇਅੰਤ ਬਰਕਤ ਹੈ, ਫਿਰ ਨਾ ਕਹੀਂ ਵੀ ਤੇਰੇ ਨਾਲ ਧੋਖਾ ਹੋ ਗਿਆ, ਫਿਰ ਵੀ ਸਮਝ ਕੇ ਨਾ ਆਈ ਗੱਲ। ਕਹਿਣ ਲੱਗਾ ਤੁਸੀਂ ਦਿਓ ਜਿੰਨੇ ਪੈਸੇ ਦਿੰਦੇ ਹੋ। ਕਹਿੰਦੇ ਆ ਮੇਰੀ ਸਾਰੀ ਜ਼ਿੰਦਗੀ ਦੀ ਕਮਾਈ, ਇਹ ਸਾਰੇ ਹੀ ਲੈ ਲਿਆ ਅਤੇ ਮੈਨੂੰ ਜੋੜਾ ਦੇ। ਸਾਰੇ ਪੈਸੇ ਜਿੰਨੇ ਸਮਾਨ ਸੀ ਉੱਠਾਂ ਦੇ ਲੱਗਿਆ, ਸਾਰੇ ਉਹਦੇ ਹਵਾਲੇ ਕਰਕੇ ਜੋੜਾ ਲੈ ਲਿਆ, ਸੀਸ 'ਤੇ ਰੱਖ ਕੇ ਵਾਪਸ ਆ ਗਿਆ। ਅਤੇ ਨਿਜ਼ਾਮਉਦੀਨ ਔਲੀਆ ਨੇ ਪੁੱਛਿਆ ਵੀ ਖਸਰੋ ਤੋਂ ਮੁੜੇ ਆਇਆ? ਕਹਿੰਦੇ ਪਾਤਸ਼ਾਹ ਮੈਂ ਜਾ ਨਹੀਂ ਸਕਦਾ, ਆਪਣੇ ਮੇਰੇ 'ਤੇ ਬੜੀ ਭਾਰੀ ਕਿਰਪਾ ਕੀਤੀ, ਜੋੜਾ ਭੇਜ ਕੇ ਮੈਨੂੰ ਬੁਲਾ ਲਿਆ। ਸੋ ਉੱਥੇ ਰਹਿੰਦੇ ਰਹੇ, ਰਹਿੰਦਾ ਰਹਿੰਦਾ ਬੜੀ ਉੱਚੀ ਅਵਸਥਾ 'ਚ ਲਿਆ ਗਿਆ। ਸੰਤਾਂ ਕੋਲ ਤਾਂ ਬੇਅੰਤ ਰਹਿੰਦੇ ਨੇ, ਪਰ ਕੋਈ ਕੋਈ ਹੈ ਜਿਹੜਾ ਉੱਚਾ ਲੰਘ ਜਾਂਦਾ, ਬਾਕੀ ਤਾਂ ਥੱਲੇ ਰਹਿ ਜਾਂਦੇ ਹੁੰਦੇ। ਇੱਕ ਸੈਕਿੰਡ ਵਾਸਤੇ ਵੀ ਜੁਦਾ ਨਹੀਂ, ਉਸ ਤਰ੍ਹਾਂ ਦੇ 30 ਸੀਗੇ ਉਹਨਾਂ ਕੋਲ। ਉਹਨਾਂ ਨੇ ਕਿਹਾ ਵੀ ਇਹਨਾਂ ਦਾ ਕਸਵੱਟੀ ਲਾ ਕੇ ਦੇਖੀਏ ਮਿੱਤਰ ਦਾ ਕਿਹੜਾ। ਦਿੱਲੀ ਆ ਕੇ ਨਾਲੇ 30-32 ਇਹ ਨੇ, 32 ਸੀਗੇ। ਵੇਸ਼ਵਾਵਾਂ ਦੇ ਬਾਜ਼ਾਰ ਚਲੇ ਗਏ, ਇੱਕ ਵੇਸ਼ਵਾ ਦਾ ਖੁੱਲ੍ਹਾ ਦਰਵਾਜ਼ਾ ਦੇਖ ਕੇ ਔਲੀਆ ਉੱਤੇ ਚੜ ਗਿਆ, ਮਰੀਦਾਂ ਨੂੰ ਹੇਠਾਂ ਚੜਾ ਤਾ, ਉੱਥੇ ਚਲਿਆ ਗਿਆ। ਜਦੋਂ ਉਹਨੇ ਦੇਖਿਆ ਵੀ ਮੇਰੇ ਘਰ ਵਿੱਚ ਔਲੀਆ ਆ ਗਿਆ, ਉਸ ਵੇਲੇ ਨਮਸਕਾਰਾਂ ਕਰਦੀ ਹੈ, ਦ੍ਰਿਸ਼ਟੀ ਕਰਨ ਦੀ ਦੇਰ ਸੀ, ਸਾਰੇ ਪਾਪ ਝਾੜ ਦਿੱਤੇ, ਸ਼ੁੱਧ ਕਰ ਦਿੱਤਾ ਹਿਰਦਾ। ਸੇਵਾ ਮਹਾਰਾਜ ਮੇਤੇ ਦੱਸੋ, ਤੁਸੀਂ ਇਸ ਐਡੇ ਮੰਦੇ ਘਰ 'ਚ ਆ ਗਏ ਜਿੱਥੇ ਨਰਕੇ ਨਰਕ ਹੈ ਮੇਰਾ। ਕਹਿੰਦੇ ਬੀਬੀ ਤੇ ਅਸੀਂ ਕੰਮ ਹੈ ਸਾਨੂੰ, ਆਹ ਸਾਡੇ ਜਿਹੜੇ ਮਰੀਜ਼ ਨੇ ਇਹਨਾਂ ਨੂੰ ਨਸਾਉਣ ਦਾ ਕੋਈ ਹੀਲਾ ਕਰ, ਡਲਾ ਦੇ ਇਹਨਾਂ ਨੂੰ, ਇੱਥੇ ਨਾ ਰਹਿ, ਸਵੇਰ ਸਾਈਂ ਕੋਈ ਨਾ ਰਹਿ। ਕਹਿੰਦੀ ਲਓ ਮਹਾਰਾਜ, ਇਹ ਤਾਂ ਮਾਮੂਲੀ ਗੱਲ ਹੈ। ਉਸ ਵੇਲੇ ਸਾਂਗ ਰਚ ਲਿਆ, ਸ਼ਰਾਬ ਲੈ ਆਉਂਦੀ, ਕਬਾਬ ਦੇ ਲੈ ਆਉਂਦੇ, ਸ਼ੋ ਐਸਾ ਕਰਿਆ ਉਹਨੂੰ ਕਿ ਔਲੀਆ ਵਾਸਤੇ ਜਾ ਰਹੀ ਹੈ, ਸ਼ਰਾਬ ਫਿਰ ਲੈ ਆਉਂਦੀ ਬੋਤਲ, ਨਾਲੇ ਗੱਲਾਂ ਕਰ ਜਾਂਦੇ ਨੇ ਵੀ ਇੱਕ ਤਾਂ ਪੀ ਲਈ ਉਹਨਾਂ ਨੇ, ਹੁਣ ਦੂਜੀ ਪੀਣ ਲੱਗੇ। ਅੱਧੀ ਰਾਤ ਸਾਈਂ 20 ਚਲੇ ਗਏ, 12 ਰਹਿ ਗਏ। ਉਹਦੇ ਬਾਅਦ ਫਿਰ ਸੋਚਦੇ ਰਹੇ, ਉਹ ਵੀ ਚੜ ਗਏ, ਅਖੀਰ 2 ਰਹਿ ਗਏ। 4 ਵਜੇ ਉਹ ਕਹਿਣ ਲੱਗਿਆ ਜਿਹੜੇ 2 ਸੀ, ਕਹਿੰਦਾ ਖੁਸਰੋ ਇਹ ਤਾਂ ਔਲੀਆ ਗਿਰ ਗਿਆ, ਇਹ ਤਾਂ ਕੀ ਇਹਦੇ ਮਗਰ ਕੀ ਲੱਗਣਾ, ਵੇਸ਼ਵਾ ਦੇ ਰਾਤ ਕੱਟੀ ਆ ਇਸਨੇ, ਚੱਲ ਚੱਲੀਏ। ਉਹ ਕਹਿੰਦਾ ਵੀ ਮੈਂ ਤਾਂ ਨਹੀਂ ਜਾਣਾ। ਉਹ ਵੀ ਚਲਿਆ ਗਿਆ ਅਤੇ ਇਕੱਲਾ ਰਹਿ ਗਿਆ। ਬੀਬੀ ਕਹਿਣ ਲੱਗੀ, ਕਹਿੰਦੀ ਮਹਾਰਾਜ ਇੱਕ ਰਹਿ ਗਿਆ ਉਹ ਨਹੀਂ ਜਾਂਦਾ, ਬਾਕੀ ਤਾਂ ਸਭ ਚਲੇ ਗਏ। ਕਹਿਣ ਲੱਗੇ ਉਹਨੂੰ ਵੀ ਭੇਜੋ, ਪਿਟਾਈ ਕਰੋ, ਡੰਡੇ ਲੈ ਕੇ ਕੁੱਟਣ ਲੱਗ ਗਏ। ਉਹ ਫਿਰ ਜਦ ਉੱਥੇ ਹੀ ਲੰਮਾ ਪੈ ਗਿਆ, ਕਹਿੰਦਾ ਮਾਰ ਦਿਓ ਮੈਂ ਇੱਥੋਂ ਨਹੀਂ। ਕਹਿੰਦੇ ਘੜੀਸ ਕੇ ਸਿੱਟਿਆ ਉਹਨੂੰ ਬਾਜ਼ਾਰ 'ਚ, ਘੜੀਸ ਕੇ ਦੂਰ ਸਹੀ ਸਿੱਟਿਆ, ਇਹ ਜ਼ਖਮ ਹੋ ਗਏ ਸਰੀਰ ਦੇ ਉੱਤੇ। ਉਹ ਫੇਰ ਤੁਰ ਕੇ ਆਇਆ, ਫੇਰ ਘੜੀਸ ਕੇ ਸਿੱਟੇ ਆਉਂਦੇ ਨੇ, ਫੇਰ ਆ ਜਾਂਦਾ, ਫੇਰ ਘੜੀਸ ਦਿੰਦੇ ਨੇ। ਆ ਕੇ ਕਹਿਣ ਲੱਗੇ ਮਹਾਰਾਜ ਉਹ ਨਹੀਂ ਜਾਂਦਾ ਹੈਗਾ, ਬਥੇਰਾ ਘੜੀਸ ਘੜੀਸ ਅਸੀਂ ਸਿੱਟਿਆ। ਇਹਨੇ ਨੂੰ ਵਧੀਆ ਬਾਹਰ ਨਿਕਲਿਆ। ਉਹ ਕਹਿੰਦਾ ਖੁਸਰੋ ਤੂੰ ਨਹੀਂ ਜਾਂਦਾ ਜਿੱਥੇ ਸਾਰੇ ਚਲੇ ਗਏ, ਤੂੰ ਕਿਉਂ ਨਹੀਂ ਗਿਆ? ਕਹਿੰਦਾ ਵਧੀਆ ਜਿਹਨਾਂ ਦਾ ਕੋਈ ਥਾਂ ਸੀ ਉਹ ਚਲੇ ਗਏ, ਉਹਨਾਂ ਨੂੰ ਕੋਈ ਠਾਰ ਸੀ ਆਪਣੀ ਠਾਰ ਵਿੱਚ ਚਲੇ ਗਏ, ਤੇ ਮੇਰੀ ਤਾਂ ਸੰਸਾਰ 'ਚ ਤੇਰੇ ਚਰਨਾਂ ਤੋਂ ਬਗੈਰ ਕੋਈ ਠਾਰ ਨਹੀਂ ਹੈ, ਮੈਂ ਕਿੱਥੇ ਜਾਵਾਂ? ਉਸ ਵੇਲੇ ਆਉਂਦੀਆ ਬਜਟ 'ਚ ਆ ਗਿਆ, ਰੂਹਾਨੀ ਕਾਂਗ ਉੱਠ ਖੜੀ, ਬੁੱਕਲ 'ਚ ਲੈ ਲਿਆ, ਪੂਰਾ ਕਰ ਦਿੱਤਾ ਉਸੇ ਵੇਲੇ। ਸੋ ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜਿਹਨਾਂ ਦੀਆਂ ਥਾਵਾਂ ਸੀ ਉਹ ਤਾਂ ਚਲੇ ਗਏ। ਕਹਿਤ ਪਏ ਗੁਰੂ ਠੌਰ ਨਾ ਕੋਈ, ਮੇਰੀ ਤਾਂ ਠੌਰ ਏ ਕੋਈ ਨਹੀਂ ਹੈ, ਕਿਤ ਕੋ ਜਾਣੋ ਸ਼ਰਨ ਪ੍ਰਾਪਤ ਹੋਈ, ਮੈਂ ਤੁਹਾਡੀ ਸ਼ਰਨ ਆਇਆ, ਮੈਂ ਹੁਣ ਜਾਵਾਂ ਕਿੱਥੇ? ਕਹਿੰਦੇ ਜਾਂਦਾ ਨਹੀਂ, ਕਹਿੰਦੇ ਨਹੀਂ ਮਹਾਰਾਜ ਮੇਰਾ ਠੌਰ ਏ ਨਹੀਂ ਕੋਈ, ਮੈਂ ਜਾਵਾਂ ਕਿੱਥੇ? ਮੈਨੂੰ ਸੁਣਤ ਕਹੋ ਗੁਰ ਜੇ ਨਹੀਂ ਜਾਵੋ ਤਬ ਬਲੰਬ ਬਿਨ ਮੁਰਦਾ ਖਾਵੋ। ਕਹਿੰਦੇ ਜੇ ਨਹੀਂ ਜਾਂਦਾ ਇਹ ਮੁਰਦਾ ਖਾ, ਕਹਿੰਦੇ ਲੈਣੇ ਆ ਟਿਕਾਣਾ ਤੈਨੂੰ ਵੀ ਨਹੀਂ ਲੱਭਦਾ ਤੇ ਟਿਕਾਣਾ ਮੈਨੂੰ ਵੀ ਨਹੀਂ ਲੱਭ ਰਿਹਾ, ਇਸ ਮਾਮਲੇ 'ਚ ਆਪਾਂ ਦੋਏ ਇੱਕੋ ਜਿਹਾ। ਇਸ ਤਰ੍ਹਾਂ ਫਰਮਾਉਂਦੇ ਨੇ
ਮੈਨੂੰ ਦਿਸਦਾ ਟਿਕਾਣਾ ਕਿੱਥੇ ਆਪਣੀ ਜੋਤ
ਤੈਨੂੰ ਵੀ ਕੋਈ ਟਿਕਾਣਾ ਨਹੀਂ ਦਿਸ ਰਿਹਾ ਜਿੱਥੇ ਤੂੰ ਜਾਣ, ਤੇ ਮੈਨੂੰ ਵੀ ਕੋਈ ਟਿਕਾਣਾ ਨਹੀਂ ਦਿਸ ਰਿਹਾ ਜਿੱਥੇ ਮੈਂ ਆਪਣੀ ਜੋਤ ਚੁਕਾ ਦੂੰ। ਤਿੰਨ ਰਹਿ ਗਏ ਸਾਧ ਸਿੰਘ, ਸਰੀਰ ਇੱਕ ਚਾਹੀਦਾ ਤਿੰਨਾਂ ਦੇ ਅੰਦਰ, ਉਹ ਸਰੀਰ ਚਾਹੀਦਾ ਜਿੱਥੇ ਗੁਰੂ ਨਾਨਕ ਦੀ ਜੋਤ ਟਿਕ ਜਾਵੇ। ਸੋ ਉਸ ਵੇਲੇ ਆਪਣੇ ਕਿਹਾ ਵੀ ਜੇ ਨਹੀਂ ਜਾਣਾ, ਉਹ ਦੇਖੋ ਸਾਹਮਣੇ ਮੁਰਦਾ ਪਿਆ, ਉਹ ਖਾਓ। ਬੜਾ ਔਖਾ ਹੈ ਸਾਧ ਸਿੰਘ ਜੀ, ਬਹੁਤ ਔਖੀ ਗੱਲ ਹੈ, ਕਹਾਣੀ ਸੁਣਨੀ ਸਿਖਾ ਲਈ ਹੈ, ਇਹ ਗੱਲ ਬਹੁਤ ਔਖੀ ਹੈ।
ਬੱਚਾ ਪੈ ਗਿਆ Yeah.
ਮਰ ਜੀ ਬੜਾ ਪਾਸ ਹੁੰਦਾ ਇੱਥੇ, ਦੂਜਾ ਨੀ ਪਾਸ ਹੋਇਆ ਕਰ, ਕਿਉਂਕਿ ਮੁਰਸ਼ਦ ਏ ਕਾਮਲ ਹੈ, ਜਿੱਡਾ ਬੜਾ ਮੁਰਸ਼ਦ ਹੁੰਦਾ ਓਡਾ ਹੀ ਬੜਾ ਪਰਚਾ ਹੋਇਆ ਕਰ। ਤੋ ਬਾਬਾ ਫਰੀਦ ਜੀ ਆਪ ਨੇ 12 ਸਾਲ ਪਹਿਲਾਂ ਤਪ ਕਰਿਆ, ਵਿਧੀਆਂ ਸਿੱਧੀਆਂ ਆ ਗਈਆਂ, ਸ਼ਕਤੀਆਂ ਆ ਗਈਆਂ, ਮਾਂ ਦੇ ਕੋਲ ਚਲੇ, ਰਸਤੇ ਦੇ ਅੰਦਰ ਇੱਕ ਬੀਬੀ ਮਿਲੀ, ਉਹਨੇ ਦੱਸ ਦਿੱਤਾ ਫਰੀਦਾ ਇਹ ਚਿੜੀਆਂ ਨੀ ਵੀ ਮਾਰ ਕੇ ਜਿਉਂਦੀਆਂ ਕਰਦੇ, ਜੰਗਲ ਚ ਚਿੜੀਆਂ ਮਾਰੀਆਂ ਸੀ ਜਿਉਂਦੀਆਂ ਕੀਤੀਆਂ। ਕਹਿਣ ਲੱਗਿਆ ਇਹ ਲੜਕੀ ਘਰ ਵਾਰ ਰਹਿੰਦੀ ਹੋਈ ਹੈ ਤਾਂ ਮੇਰੇ ਤੋਂ ਜ਼ਿਆਦਾ ਸ਼ਕਤੀ ਰੱਖਦੀ। ਬੀਬਾ ਪਾਣੀ ਪਿਲਾ, ਕਹਿੰਦੇ ਦਰਵੇਸ਼ ਹੈ, ਹੋਰ ਆਉਂਦੇ ਨੇ ਪਾਣੀ ਪਿਲਾਈ ਜਾਂਦੇ। ਪਿੱਛੋਂ ਪੁੱਛਿਆ ਬੀਬਾ ਮੈਨੂੰ ਪਾਣੀ ਕਿਉਂ ਨੀ ਸੀ ਪਿਲਾਉਂਦੀ, ਕਹਿੰਦੀ ਦਰਵੇਸ਼ ਤੇਰੇ ਕੋਲ ਅੱਖ ਨੀ, ਤੂੰ ਦੇਖ ਲੈਂਦਾ ਕਿ ਮੈਂ ਕੀ ਕਰਦੀ। ਕਹਿੰਦਾ ਹੈ ਤੂੰ ਕੁਛ ਕਰ ਰਹੀ ਸੀ, ਕਹਿੰਦੇ ਅੱਖ ਹੈ ਤੇਰੇ ਕੋਲ, ਕਹਿੰਦਾ ਨਾ ਇਹ ਅੱਖ ਮੇਰੇ ਕੋਲ। ਕਹਿੰਦੀ ਮੇਰੀ ਭੈਣ ਦੇ ਘਰ ਨੂੰ ਅੱਗ ਲੱਗ ਗਈ ਸੀ, ਇੱਥੋਂ 8-10 ਮੀਲ ਦੇ ਉੱਤੇ ਆ, ਤੇ ਮੈਂ ਇਹ ਪਾਣੀ ਡੋਲ ਡੋਲ ਕੇ ਉਹਦੇ ਘਰ ਦੀ ਅੱਗ ਬੁਝਾ ਰਹੇ ਸੀ, ਜਾਂ ਪਤਾ ਕਰਿਆ ਫਿਰ ਮੁੜ ਕੇ ਆ ਗਿਆ। ਕਹਿੰਦਾ ਬੀਬਾ ਐਡੀ ਸ਼ਕਤੀ ਘਰ ਵਿੱਚ ਰਹਿੰਦੇ ਹੋਏ। ਕਹਿੰਦੀ ਬਾਬਾ ਸਾਡੀਆਂ ਤ੍ਰੀਮਤਾਂ ਦਾ ਜੋ ਰੱਬ ਹੁੰਦਾ ਉਹ ਸਾਡਾ ਪਤੀ ਹੋਇਆ ਕਰਦਾ, ਉਹਨੂੰ ਮੈਂ ਪਰਮੇਸ਼ਰ ਰੂਪ ਮੰਨਦੀ ਹਾਂ, ਉਹਦੀ ਸੇਵਾ ਕਰਦੀ ਹਾਂ, ਉਹਦੇ ਵਿੱਚੋਂ ਇਹ ਸ਼ਕਤੀਆਂ ਤੁਛ ਦੀਆਂ ਪ੍ਰਾਪਤ ਹੁੰਦੀਆਂ। ਤੂੰ ਸਾਧੂ ਹੈ, 12 ਸਾਲ ਲਾ ਕੇ ਆਇਆ, ਤੈਨੂੰ ਵੀ ਕੁਛ ਮਿਲੇਗਾ। ਹੈਰਾਨ ਹੋ ਗਿਆ, ਮੁੜ ਕੇ ਫਿਰ ਚਲੇ ਗਿਆ 12 ਸਾਲ, ਫਿਰ ਬਹੁਤ ਘੋਰ ਤਪੱਸਿਆ ਕਰੇ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡੇ ਕਾਲ, ਅਜੇ ਉਸ ਰੱਬ ਨਾ ਬੋੜਿਓ ਦੇਖ ਬੰਦੇ ਦੇ ਪਾਰ, ਕਾਗਾ ਕੰਗ ਟੰਡੋਲਿਆ ਸਗਲਾ ਖਾਇਆ ਮਾਸ, ਇਹਦੋ ਇਹ ਨੈਣਾ ਮਤ ਛੋ ਫਿਰ ਦੇਖਣ ਕੀ ਆ। ਐਸੀ ਅਵਸਥਾ ਹੋ ਗਈ ਮੁਰਦਿਆਂ ਵਾਂਗਣ ਬਣ ਗਿਆ। ਆਵਾਜ਼ ਆਈ ਕਿ ਫਰੀਦਾ ਜੰਗਲ ਜੰਗਲ ਕਿਹਾ ਭਾਵੇਂ ਬਣ ਕੰਡਾ ਮੋੜੇ ਵਸੀ ਰੱਬ ਹੀ ਆਦੀ ਹੈ ਜੰਗਲ ਕਿਹਾ ਤੂੰ ਜਿਹਨੂੰ ਟੋਲਦਾ ਉਹਦਾ ਤੇਰੇ ਅੰਦਰ ਵਸਦਾ ਮੁਰਸ਼ਦ ਕਾਮਲ ਦੀ ਸ਼ਰਨ ਵਿੱਚ ਜਾ ਟੋਲਦਾ ਕੋਈ ਪੂਰਾ ਬਖਸ਼ਿਆ ਹੋਇਆ ਮਿਲਿਆ ਹੋਇਆ ਉਹ ਤੈਨੂੰ ਮਿਲਾ ਦੂ ਜੰਗਲਾਂ ਚੋਂ ਰੱਬ ਨਹੀਂ ਲੱਭਣਾ ਰੱਬ ਤੇਰੇ ਅੰਦਰ ਹੈ ਤੇਰੀ ਅੱਖ ਬੰਦ ਹੋਈ ਹੋਈ ਹੈ ਉਹ ਅੱਖ ਖੁਲਾ ਲੈ ਖੁੱਲ ਜਾਂਦੀ ਹੈ ਮਹਾਂਪੁਰਸ਼ਾਂ ਨਾਲ ਮਿਲ ਕੇ ਫਿਰ ਤੈਨੂੰ ਰੱਬ ਹਰ ਫਾ ਤੇ ਨਜ਼ਰ ਆਏਗਾ ਬਖਤਿਆਰ ਕਾਕੀ ਕੋਲ ਚਲੇ ਗਿਆ ਨਿਜ਼ਾਮ ਉੱਥੇ ਜਾ ਕੇ ਮੁਰਸ਼ਦ ਧਾਰਨ ਕਰਿਆ 14 ਸਾਲ ਸੇਵਾ ਕਰਦੇ ਨੂੰ ਲੰਘ ਪਹਿਲੇ ਦਿਨ ਬਚਨ ਹੋਏ ਸੀ ਸ਼ਕਤੀਆਂ ਦਿਖਾਈਆਂ ਮੁਰਸ਼ਦ ਨੇ ਗਿਣਿਆ ਨਾ ਵੀ ਐਂ ਕੋਈ ਫੋਕਾ ਬੰਦਾ ਆ ਗਿਆ 14 ਸਾਲ ਲੱਗੇ ਮੁਰਸ਼ਦ ਦੁਬਾਰਾ ਨਹੀਂ ਸੀ ਬੋਲਿਆ ਇੱਕ ਦਿਨ ਬੋਲ ਪਿਆ ਮੁੜ ਨਹੀਂ ਬੋਲਿਆ 14 ਸਾਲ ਲੰਘੇ ਲੰਮੇ ਲੇਕਿਨ ਸਾਰਾ ਹੀ ਪਤਾ ਹੁੰਦਾ ਸੰਤਾਂ ਨੂੰ ਵੀ ਕੌਣ ਸੇਵਾ ਕਰਦਾ ਕੌਣ ਨਾਮ ਜਪਦਾ ਕਿਹੜਾ ਲਗਨ ਚ ਹੈ ਕਿਹੜਾ ਬੇਲਗਨ ਚ ਹੈ ਕਿਹੜਾ ਦਸਾਰੇ ਚ ਹੈ ਸਭ ਜਾਣਦੇ ਅੰਦਰ ਕਦਰ ਸੀ ਵੀ ਜੇ ਕੋਈ ਹੈ ਇਸ ਡੇਰੇ ਦੇ ਅੰਦਰ ਇਸ ਤਕੀਏ ਦੇ ਅੰਦਰ ਤਾਂ ਕੇਵਲ ਫਰੀਦ ਹੈ ਤੇ ਅੱਜ ਉਹਦੀ ਕਮਾਈ ਕਾਲ ਜਿਹੜੀ ਸੀ ਸਿਰੇ ਲੱਗ ਗਈ ਤੇ ਉਹਨੂੰ ਪਰਚਾ ਪਾ ਦਿੱਤਾ ਰਾਤ ਨੂੰ ਇੰਨੇ ਜ਼ੋਰ ਦਾ ਮੀਂਹ ਵਰਸਿਆ ਏਦਾਂ ਝਾਂਜਾ ਚੱਲਿਆ ਝੱਖੜ ਚੱਲਿਆ ਕਿ ਅੰਦਰ ਆ ਕੇ ਮੀਂਹ ਪਿਆ ਸ਼ਰਾਟੇ ਆਉਣ ਅੰਦਰ ਤੇ ਜਿੱਥੇ ਅੱਗ ਦੱਬੀ ਹੋਈ ਸੀ ਉਸ ਟੋਏ 'ਚ ਵੀ ਪਾਣੀ ਜਮ੍ਹਾਂ ਹੋ ਗਿਆ ਫਰੀਦ ਉੱਠਿਆ ਉੱਠਦੀ ਸਾਰ ਗਿਆ ਵੀ ਮੁਰਸ਼ਦ ਨੂੰ ਪਾਣੀ ਗਰਮ ਕਰਕੇ ਇਸ਼ਨਾਨ ਕਰਾਉਣਾ ਉੱਥੇ ਗਿਆ ਤਾਂ ਹੈਰਾਨ ਹੋ ਗਿਆ ਵੀ ਇਹ ਤਾਂ ਪਾਣੀ ਭਰਿਆ ਹੋਇਆ ਕਿ ਤਾਂ ਬੁੱਝ ਚੁੱਕੀ ਹੈ ਸਾਰੀ ਬਹੁਤ ਅਫਸੋਸ 'ਚ ਆ ਗਿਆ ਕੀਤਾ ਜਾਵੇ ਹੁਣ ਮੇਰੀ 14 ਸਾਲ ਦੀ ਇਹ ਮਿਹਨਤ 12 ਸਾਲ ਦਾ ਪਹਿਲਾ ਤਪ 12 ਸਾਲ ਦਾ ਦੂਸਰਾ 38 ਸਾਲ ਮੇਰੇ ਹੁਣ ਅੱਜ ਮੇਰੇ ਮੈਂ ਫੇਲ ਹੋ ਗਿਆ 38 ਸਾਲ ਗਏ ਮੇਰੇ ਬਹੁਤ ਸੋਚਾਂ ਸੋਚਦਾ ਅਖੀਰ ਖਿਆਲ ਆਇਆ ਕਿ ਸ਼ਹਿਰ ਵਿੱਚ ਜਾਵਾਂ ਨਾਲ ਆਇਆ ਕਿ ਚਿੱਕੜ ਬਹੁਤ ਹੈ ਭਿੱਜ ਜਾਵਾਂਗਾ ਲੇਕਿਨ ਨਾਲ ਦੀ ਨਾਲ ਆ ਗਿਆ ਫਰੀਦਾ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਜਾਏ ਮਿਲਾ ਤੈਨੂੰ ਸੱਜਣਾ ਮੇਰਾ ਟੁੱਟੇ ਨਹੀਂ ਇਸ ਤਰ੍ਹਾਂ ਦੇ ਨਾਲ ਵਿਚਾਰ Thank you. ਸਮੱਸਿਆ ਹੋ ਗਈ, ਮੀਂਹ ਪੈ ਰਿਹਾ, ਸਰਦੀ ਦਾ ਮਹੀਨਾ, ਛਾਛੜੇ ਦਾ ਮੀਂਹ, ਹੱਥ ਬਾਹਰ ਨਹੀਂ ਨਿਕਲਣਾ, ਚਿਕੜੇ ਚਿਕੜ ਹੋਇਆ ਪਿਆ, ਹੁਣ ਇਸ਼ਨਾਨ ਨਹੀਂ ਕਰਾਉਂਦਾ ਤਾਂ 14 ਸਾਲ ਦਾ ਨੇਮ ਟੁੱਟ ਜਾਂਦਾ। ਉਸ ਵੇਲੇ ਫੈਸਲਾ ਕਰਿਆ, ਜੋ ਹੋਣਾ ਹੋਵੇ ਲੇਕਿਨ ਮੇਰਾ ਨਿਉ ਨਹੀਂ ਟੁੱਟਣਾ ਚਾਹੀਦਾ।
ਮੇਰੀ ਟੁੱਟੇ ਆਪਣੇ ਜਾਣੇ ਆਪਣੇ।